صالح نے کہا کہ تمہاری بدشگونی خدا کی طرف سے ہے بلکہ تم ایسے لوگ ہو جن کی آزمائش کی جاتی ہے۔
وَكَانَ فِي الْمَدِينَةِ تِسْعَةُ رَهْطٍ يُفْسِدُونَ فِي الْأَرْضِ وَلَا يُصْلِحُونَ
اور شہر میں 9 شخص تھے جو ملک میں فساد کیا کرتے تھے اور اصلاح سے کام نہیں لیتے تھے۔
قالوا تقاسموا بالله لنبيتنه واهله ثم لنقولن لوليه ما شهدنا مهلك اهله واننا لصادقون۔
کہنے لگے کہ خدا کی قسم کھاؤ کہ ہم رات کو اس پر اور اس کے گھر والوں پر شب خون ماریں گے، پھر اس کے وارثوں سے کہہ دیں گے کہ ہم تو اس کے گھر والوں کے موقع ہلاکت پر گئے ہی نہیں اور ہم سچ کہتے ہیں۔
وَمَكَرُوا مَكْرًا وَمَكَرْنَا مَكْرًا وَهُمْ لَا يَشْعُرُونَ
اور وہ ایک چال چلے اور ہم بھی ایک چال چلے اور ان کو کچھ خبر نہ ہوئی۔
فانظر كيف كان عاقبة مكرهم أنا دمرناهم وقومهم أجمعين
تو دیکھ لو کہ ان کی چال کا انجام کیسا ہوا، ہم نے ان کو اور ان کی قوم سب کو ہلاک کر ڈالا۔
فتلك بيوتهم خاوية بما ظلموا إن في ذلك لآية لقوم يعلمون
اب یہ ان کے گھر ان کے ظلم کے سبب خالی پڑے ہیں، جو لوگ دانش رکھتے ہیں ان کے لیے اس میں نشانی ہے۔
وَأَنْجَيْنَا الَّذِينَ آمَنُوا وَكَانُوا يَتَّقُونَ
اور جو لوگ ایمان لائے اور ڈرتے تھے ان کو ہم نے نجات دی۔
وَلُوطًا اِذْ قَالَ لِقَوْمِهِ أَتَأْتُونَ الْفَاحِشَةَ وَأَنْتُمْ تُبْصِرُونَ
اور لوط کو یاد کرو جب انہوں نے اپنی قوم سے کہا کہ تم بے حیائی کے کام کیوں کرتے ہو اور تم دیکھتے ہو۔
أَإِنَّكُمْ لَتَأْتُونَ الرِّجَالَ شَهْوَةً مِّن دُونِ النِّسَاءِ بَلْ أَنتُمْ قَوْمٌ تَجْهَلُونَ
کیا تم عورتوں کو چھوڑ کر لذت حاصل کرنے کے لیے مردوں کی طرف مائل ہوتے ہو؟ حقیقت یہ ہے کہ تم احمق لوگ ہو۔
فَمَا كَانَ جَوَابَ قَوْمِهِ إِلَّا أَن قَالُوا أَخْرِجُوا آلَ لُوطٍ مِّن قَرْيَتِكُمْ إِنَّهُمْ أُنَاسٌ يَتَطَهَّرُونَ
تو ان کی قوم کے لوگ بولے تو یہ بولے اور اس کے سوا ان کا کچھ جواب نہ تھا کہ لوط کے گھر والوں کو اپنے شہر سے نکال دو، یہ لوگ پاک بننا چاہتے ہیں۔
فَأَنجَيْنَاهُ وَأَهْلَهُ إِلَّا امْرَأَتَهُ قَدَّرْنَاهَا مِنَ الْغَابِرِينَ
تو ہم نے ان کو اور ان کے گھر والوں کو نجات دی مگر ان کی بیوی کہ اس کی نسبت ہم نے مقرر کر رکھا تھا کہ وہ پیچھے رہنے والوں میں ہوگی۔
وَأَمْطَرْنَا عَلَيْهِمْ مَطَرًا فَسَاءَ مَطَرُ الْمُنذَرِينَ
اور ہم نے ان پر مہ برسایا سو جو مہ ان لوگوں پر برسا جن کو متنبہ کر دیا گیا تھا برا تھا۔
قُلِ الْحَمْدُ لِلَّهِ وَسَلَامٌ عَلَىٰ عِبَادِهِ الَّذِينَ اصْطَفَىٰ خَيْرٌ أَمَّا يُشْرِكُونَ
کہہ دو کہ سب تعریف خدا ہی کو سزاوار ہے اور اس کے بندوں پر سلام ہے جن کو اس نے منتخب فرمایا، بھلا خدا بہتر ہے یا وہ جن کو یہ اس کا شریک بناتے ہیں۔
صدق اللہ العظیم۔
استقامت اور رحمت کی دعا۔
ربنا لا تزغ قلوبنا بعد إذ هديتنا وهب لنا من لدنك رحمة إنك أنت الوهاب. ربنا إنك جامع الناس ليوم لا ريب فيه إن الله لا يخلف الميعاد.
اے ہمارے پروردگار، ہمارے دلوں کو ہدایت کرنے کے بعد غلط راستے پر نہ پھیر، اور اپنے پاس سے ہم کو رحمت عطا فرما، بے شک تو ہی دینے والا ہے. اے ہمارے پروردگار، تو ایک دن جس کے آنے میں کسی طرح کا شبہ ہی نہیں لوگوں کو اعمال کی جزا و سزا کے لیے اکٹھا کرے گا، تو اس دن ہم پر تیری مہربانی کی نظر رہے. بے شک اللہ تعالی وعدہ خلافی نہیں کیا کرتا.
اے میرے بندے، ایک تیری چاہت ہے، ایک میری چاہت ہے، کر دے حوالے مجھ کو جو تیری چاہت ہے، تو دوں گا تجھ کو وہ بھی جو تیری چاہت ہے، اور نہ کیا تو نے وہ جو میری چاہت ہے، تھکا دوں گا تجھ کو اس میں جو تیری چاہت ہے، ہوگا پھر بھی وہی جو میری چاہت ہے. مجھے پیدا کیا تم نے، مجھے سب کچھ دیا تم نے، مجھے پیدا کیا، بندہ ہوں میں ہے یہ دعا، اس بات کی توفیق دے، کرتا سب کا بھلا، ہو شکر کیسے ادا، ہو شکر کیسے ادا، ایک بس تو ہی تو اللہ، اللہ اللہ اللہ، ایک بس تو ہی تو اللہ، اللہ اللہ اللہ، مانگی ہے تجھ سے ایک یہ دعا، ہو بندگی کا حق یوں ادا، رحمت تیری پر سے صدا، تجھ کو کروں میں راضی خدا، اس بات کی توفیق دے، کرتا رہوں میں سب کا بھلا، کرتا رہوں میں سب کا بھلا، ایک بس تو ہی تو اللہ، اللہ اللہ اللہ، ایک بس تو ہی تو اللہ، اللہ اللہ اللہ، مالک ہے تو سارے جہاں کا، سب سے بڑی طاقت ہے تو، سنتا ہے تو سب کی التجا، کرتا ہے تو سب کا بھلا، اس بات کی توفیق دے، کرتا رہوں میں سب کا بھلا، کرتا رہوں میں سب کا بھلا، ایک بس تو ہی تو اللہ، اللہ اللہ اللہ، ایک بس تو ہی تو
ਸਾਡੇ ਆਪ ਨੂੰ ਪੜਿਆ ਨਾ ਬੱਜ ਬੱਜ ਵੜਨੇ ਮੰਦਰ ਮਸੀਤੀ ਵੇ ਕਦੇ ਮਨ ਆਪਣੇ ਵਿੱਚ ਵੜਿਆ ਨਾ ਸਪਨੇ ਨਾਲ ਲੜਿਆ ਨਾ ਬੁੱਲੇ ਸ਼ਾਹ ਅਸਮਾਨੀ ਉੱਡਦੀਆਂ ਫੜੋ ਨਹੀਂ ਜਿਹੜਾ ਘਰ ਬੈਠਾ ਉਹਨੂੰ ਫੜਿਆ ਨਾ
ਹਿੰਮਤ ਹਮਨ ਕੇ ਤਰੀ Like my first
संभाले तेरा रह दश्त में Good morning. WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
South Asian Media Group. Why Media?
Why Media?
Why Media has six media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards, the biggest South Asian media group. Why Media?
Why Media?
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com.
South Asian
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Kirpa, Tare Rahim,
मेरी हीरो है, मेरी सोच भी ते एहसास भी। माँ तू मेरी हीरो है, ते थो रंग टंग सिखे सारे, तू जीवन दी आस भी है। माँ तू मेरी हीरो है, मैनू याद रहेगा तेरिया वंगा दा छनकाटा, तेरी सिख्या, तेरा प्यार ते मेरे नवे परिवार ले हीरो आटा। मिलस्ट्रीम दा हीरो आटा, जो रहे हर जनरेशन दी पसंद। मिलस्ट्रीम आटा खाओ, सेहत बनाओ।
घर कहीं भी लेना हो या हो बेचना,
तो हर कोई इनकी देता है मिसाल।
रियल स्टेट का कोई सवाल पीके सबरवाल, रियल स्टेट का कोई सवाल पीके सबरवाल।
न्यूजन रेड एक्सपर्ट्स ब्रोकर ऑफ रेकर्ड पीके सबरवाल को फोन करो 6472994757,
6472994757।
योर सर्च एंड्स हियर।
माँ तू मेरी हीरो है, मेरी सोच भी ते एहसास भी। माँ तू मेरी हीरो है, ते थो रंग टंग सिखे सारे, तू जीवन दी आस भी है। माँ तू मेरी हीरो है, मैनू याद रहेगा तेरिया वंगा दा छनकाटा, तेरी सिख्या, तेरा प्यार ते मेरे नवे परिवार ले हीरो आटा। मिलस्ट्रीम दा हीरो आटा, जो रहे हर जनरेशन दी पसंद। मिलस्ट्रीम आटा खाओ, सेहत बनाओ।
ਗੱਲ ਕਰਦੇ ਹੈਗੇ ਆਲਵੇ ਰੂਫਰਸ ਦੀ। ਆਲਵੇ ਰੂਫਰ, ਜੇ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਬਿਜ਼ਨਸ ਅਦਾਰੇ ਦੇ ਉੱਤੇ ਰੂਫਿੰਗ ਦਾ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਆਲਵੇ ਰੂਫਰਸ ਦੇ ਉੱਤੇ ਸੰਪਰਕ ਕਰ ਲਓ। 10 ਸਾਲ ਦੀ ਰਿਟਰਨ ਵਾਰੰਟੀ ਦਿੰਦੇ ਨੇ, 10 ਸਾਲ ਦੀ ਰਿਟਰਨ ਵਾਰੰਟੀ ਤੁਹਾਨੂੰ ਮਿਲੇਗੀ ਲੇਬਰ ਦੀ। ਇਸ ਤੋਂ ਇਲਾਵਾ ਸਪੈਸ਼ਲਾਈਜੇਸ਼ਨ ਇਹਨਾਂ ਦੀ ਰੈਜੀਡੈਂਸ਼ੀਅਲ ਔਰ ਕਮਰਸ਼ੀਅਲ ਦੋਨਾਂ ਦੇ ਵਿੱਚ ਹੈਗੀ ਆ। ਫਲੈਟ ਰੂਫ, ਸ਼ਿੰਗਲ ਰੂਫ ਪਾਉਣਾ ਚਾਹੁੰਦੇ ਹੈਗੇ ਹੋ, ਪੂਰੀ ਤਰ੍ਹਾਂ ਇੰਸ਼ਿਓਰਡ ਇਹਨਾਂ ਦਾ ਸਟਾਫ ਹੈ, ਟ੍ਰੇਨ ਸਟਾਫ ਹੈਗਾ, ਓਨਟੈਰੀਓ ਸੇਫਟੀ ਸਰਟੀਫਾਈਡ ਸਟਾਫ ਦਾ ਇਸਤੇਮਾਲ ਕਰਦੇ ਨੇ। ਆਲਵੇ ਰੂਫਰਸ ਦਾ ਨੰਬਰ ਨੋਟ ਕਰ ਲਓ, 647-505-0943, 647-505-0943।
ਕੋਈ ਵੀ ਤੁਹਾਡੇ ਘਰਾਂ ਦੀ ਰਿਕੁਆਇਰਮੈਂਟ ਦੇ ਵਿੱਚ, ਖਾਸ ਕਰਕੇ ਕਸਟਮਾਈਜ਼ ਕਿਚਨ ਦੇ ਵਾਸਤੇ ਬਿਲਟਨ ਅਪਲਾਈਸਿਸ ਹੋਣ, ਫ੍ਰੀ ਸਟੈਂਡਿੰਗ ਕਿਚਨ ਦੇ ਵਾਸਤੇ ਫ੍ਰੀ ਸਟੈਂਡਿੰਗ ਅਪਲਾਈਸਿਸ ਹੋਣ, ਜਾਂ ਫਿਰ ਤੁਸੀਂ ਘਰਾਂ ਦੇ ਵਿੱਚ ਫਲਿੱਪ ਪ੍ਰੋਪਰਟੀ ਦਾ, ਰੈਂਟਲ ਪ੍ਰੋਪਰਟੀ ਦਾ ਕੰਮ ਕਰਦੇ ਹੋ, ਅਤੇ ਬਿਲਕੁਲ ਬਿਲਡਰ ਪੈਕੇਜ ਸਾਡੇ ਕੋਲ ਅਵੇਲੇਬਲ ਨੇ, ਜਿਹਦੇ ਵਿੱਚ ਸਾਡਾ ਲੋਗੋ ਆ ਜੀ, ਬੈਸਟ ਸਰਵਿਸ ਬੈਸਟ ਪ੍ਰਾਈਸ, ਸਾਡੀ ਦਿੱਤੀ ਪ੍ਰਾਈਸ ਨੂੰ ਮਾਰਕੀਟ ਦੇ ਵਿੱਚ ਕੋਈ ਵੀ ਬੀਟ ਕਰਦੇ, ਅਸੀਂ ਮਨੀ ਬੈਕ ਗਰੰਟੀ ਕਰਦੇ ਹਾਂ। ਇੱਕੋ ਇੱਕ ਨਾਂ, ਇਲੀਟ ਹੋਮ ਸਟੋਰ, 71 ਇਨੋਵੇਸ਼ਨ ਡਰਾਈਵ, ਵੁੱਡਬ੍ਰਿਜ, ਨੰਬਰ 905-605-8866।
ਬਸ ਕੁਝ ਡਾਲਰਸ ਇਨਵੈਸਟ ਕਰਕੇ ਯੂ ਕੈਨ ਸੇਵ ਯੋਰ ਪ੍ਰੋਪਰਟੀ, ਲਾਈਫ ਸਟਾਈਲ ਐਂਡ ਯੋਰ ਲਵਡ ਵਨਸ। ਚੋਇਸਿਸ ਬਹੁਤ ਹੈ ਔਰ ਸਟ੍ਰੈਟਜੀਜ਼ ਵੀ, ਤੋ ਆਪਕੇ ਲਈ ਕੌਨ ਸੀ ਸਟ੍ਰੈਟਜੀ ਸੂਟੇਬਲ ਰਹੇਗੀ, ਇਸਕੇ ਲਈ ਕਾਲ ਦੀ ਐਕਸਪਰਟ ਫਾਈਨੈਂਸ਼ੀਅਲ ਸਿਕਿਉਰਿਟੀ ਐਡਵਾਈਜ਼ਰ ਸੌਰਭ ਰਤਨ ਐਟ 416-833-8533। ਦੈਟਸ 833-8533।
ਬੀ ਯੰਗ, ਥਿੰਕ ਯੰਗ, ਸੇਵ ਦ ਡੇਟ, ਯੰਗ ਕੌਂਡੋਜ਼ ਦੇ ਪ੍ਰਾਇਓਰਿਟੀ ਸੇਲਸ ਇਵੈਂਟ ਲਈ 1 June 2019, ਕਿਚਨਰਸ ਬੈਸਟ ਕੌਂਡੋ ਵੈਲੀ, ਬੈਸਟ ਲੋਕੇਸ਼ਨ ਰਾਈਟ ਐਟ ਦ ਸਿਟੀ ਸੈਂਟਰ, ਬੈਸਟ ਅਮੈਨਿਟੀਜ਼, running track, yoga, gym, party room and more. Best investment for rental income. Young Condos at King West and and Yonge Street in Kitchener. Prices lower 300s to shuru. Register karo youngcondos.ca. That is youngcondos.ca.
Kia of Brampton, the number one store in Ontario with largest selection of new cars like Kia Rondo for just $21 to $95. Hum hai number one in customer care, number one in volume, isiliye number one in prices. Lijiye 0% financing plus 5 year ya 100,000 kilometers bumper to bumper warranty. Asi bolde hain tuhadi zuban Punjabi, Hindi, Urdu ya Gujarati ya fir English gal karo. Hum hai Brampton Auto Mall mein at 9 Canham Crescent, Brampton. For best deals on Kia, call Mr. Ashu Suri, General Manager Kia of Brampton, 905-457-8410 या फिर लॉग इन करो kiaofbrampton.ca. साउथ एशियन पल्सर नाम दो, ओवर एंड अबव $150 ऑफ.
जिंदगी में सबसे मुश्किल चैलेंज बीवी को खुश करना. आज हमारी एनिवर्सरी है और मैं किचन में बना रहा हूँ कुछ खास.
वाओ, क्या खाने की खुशबू आ रही है. ये तब्दीली हमारे घर में. क्या खाना बना है.
अपनी जिंदगी में तब्दीली लाएं इजी टू कुक हांडी फूड प्रोडक्ट्स के साथ.
हुजूर, खुश कर दिया आपने भी और हांडी ने भी.
Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
ग्रुप दसो के ये आइडिया किस तरह तुझे सोचा?
ਜਸਵਾਲ ਸਾਹਿਬ, ਮੈਨੂੰ ਤਕਰੀਬਨ 45 ਸਾਲ ਹੋ ਗਏ ਜੀ ਇੱਥੇ ਰਹਿੰਦਿਆਂ ਨੂੰ
ਜੀ.
ਜਦੋਂ ਅਸੀਂ ਆਏ ਸੀ ਨਾ 70s ਦੇ ਵਿੱਚ 1500 ਆਦਮੀ ਸੀ ਅਤੇ ਯੰਗ ਮੈਨ ਹੀ ਸੀ ਸਾਰੇ, 1500 ਤੋਂ ਲੈ ਕੇ 2000 ਤੱਕ. ਜਿਉਂ ਜਿਉਂ ਆਪਣੀ ਕਮਿਊਨਿਟੀ ਵਧਦੀ ਗਈ ਅਤੇ ਨੈਚੁਰਲੀ ਹੈ ਜੀ ਕਿ ਜਿਹੜਾ ਬੰਦਾ ਪੈਦਾ ਹੋਇਆ ਉਸਨੇ ਜਾਣਾ ਹੀ ਹੈ ਜੀ. ਉਹ ਜਦੋਂ ਪਹਿਲਾਂ ਜਦੋਂ ਕਿਸੇ ਕੋਈ ਟਾਵੀ ਟਾਵਾਂ ਕੋਈ ਇਹੋ ਜਿਹੀ ਕੋਈ ਬੰਦਾ ਆਪਣਾ ਪੂਰਾ ਹੋ ਜਾਂਦਾ ਸੀ, ਡੈਥ ਹੋ ਜਾਂਦੀ ਸੀ ਅਤੇ ਕਮਿਊਨਿਟੀ ਛੋਟੀ ਹੋਣ ਦਾ ਕਰਕੇ ਅਸੀਂ ਤਕਰੀਬਨ ਸਾਰੇ ਹੀ ਉੱਥੇ ਜਾਂਦੇ ਸਾਂ ਜੀ. ਕਮਿਊਨਿਟੀ ਵੱਧਦੀ ਗਈ ਜੀ, 80s ਦੇ ਵਿੱਚ ਪਰਿਵਾਰ ਆਉਣੇ ਸ਼ੁਰੂ ਹੋ ਗਏ, ਉਹ ਫਿਰ ਹਿੰਦੁਸਤਾਨ 'ਚੋਂ ਆਪਣੇ ਰਿਫਿਊਜੀ ਆ ਗਏ, ਫਿਰ ਹੁਣ ਤਾਂ ਬਹੁਤ ਚਲੋ ਜੀ ਸੰਗਤਾਂ ਇੱਥੇ ਨੇ. ਮੈਂ ਮਹਿਸੂਸ ਕਰਦਾ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਸਾਡੇ ਜਿਹੜਾ ਅਸਟੈਬਲਿਸ਼ ਇੰਡਸਟਰੀ ਸੀ ਨਾ, ਉਹ ਅਨਸੈਸਰਲੀ ਬਹੁਤ ਸਾਰੇ ਵਾਧੂ ਖਰਚੇ ਸਾਡੇ ਸਿਰ ਪਾ ਰਹੇ ਸਨ. ਦੂਸਰੀ ਵੱਡੀ ਗੱਲ ਇਹ ਸੀ ਕਿ ਉੱਥੇ ਸਾਨੂੰ ਸਾਡੇ ਧਰਮ ਕਰਮ ਦੇ ਹਿਸਾਬ ਨਾਲ, ਸਾਡੀ ਬੋਲੀ ਦੇ ਵਿੱਚ ਸਾਡੇ ਟਰੈਡੀਸ਼ਨ ਜਿਹੜੀਆਂ ਰਾਈਟਸ ਨੇ ਸਾਡੀਆਂ, ਉਹ ਸਾਨੂੰ ਉੱਥੇ ਸਰਵਿਸ ਨਹੀਂ ਸੀ ਮਿਲਦੀ. ਉਹਨਾਂ ਵਾਸਤੇ ਪਿਓਰ ਉਹ ਬਿਜ਼ਨਸ ਸੀਗੀ, ਪਰ ਸਾਡੇ ਵਾਸਤੇ, ਸਾਡੀ ਕਮਿਊਨਿਟੀ ਜਿਹੜੀ ਇੰਡੀਅਨ ਕਮਿਊਨਿਟੀ ਆ, ਉਹਨਾਂ ਵਾਸਤੇ ਜਿਹੜਾ ਅੰਤਮ ਵਿਦਾਇਗੀ ਹੈ ਨਾ ਕਿਸੇ ਆਪਣੇ ਘਰ ਦੇ ਪਰਿਵਾਰ ਨੂੰ, ਉਹ ਕਿੰਨੇ ਸਤਿਕਾਰ ਦੇ ਨਾਲ, ਕਿੰਨੇ ਧਰਮ ਕਰਮ ਦੇ ਨਾਲ ਦੇਣੀ, ਇਹ ਬੜੀ ਇੰਪੋਰਟੈਂਟ ਸੀ. 1995 ਦੇ ਵਿੱਚ ਇਹ ਥਾਟ ਸਾਡੇ ਦਿਮਾਗ 'ਚ ਆਇਆ ਜੀ. ਮੈਂ, ਮੇਰੇ ਨਾਲ ਪਾਰਟਨਰ ਸੀਗਾ ਇੱਕ, ਮੈਂ ਇੱਕ ਦਿਨ ਪੁਰਾਣੇ ਪੇਪਰ ਦੇਖ ਰਿਹਾ ਸੀ ਅਤੇ ਉਹ May 1995 'ਚ ਉਹਨੇ ਮੈਨੂੰ ਪਹਿਲੀ ਚਿੱਠੀ ਲਿਖੀ ਕਿ ਤੁਹਾਡੀ ਕਮਿਊਨਿਟੀ ਬਹੁਤ ਵੱਡੀ ਹੋ ਗਈ ਹੈ ਅਤੇ ਤੁਹਾਨੂੰ ਆਪਣੇ ਫਿਊਨਲ ਹੋਮ ਦੀ, ਫਿਊਨਲ ਸਰਵਿਸ ਦੀ ਲੋੜ ਹੈ. ਅਤੇ ਮੈਂ ਉਹਨੂੰ ਇਗਨੋਰ ਕੀਤਾ, ਮੈਂ ਕਹਿੰਦਾ ਯਾਰ ਇਹ ਕਿਹੜਾ ਕੰਮ ਹੈਗਾ, ਆਈ ਡੋਂਟ ਵਾਂਟ ਟੂ ਡੂ ਇਟ. ਅਤੇ ਜਿੱਦਾਂ ਆਪਾਂ ਜਿੱਥੋਂ ਆਏ ਹਾਂ ਜੀ ਆਪਣੇ ਕਲਚਰ ਦੇ ਵਿੱਚ, ਉਹ ਬੜਾ ਸਟੈਗਮਾ ਜੀ, ਉਹ ਕਹਿੰਦੇ ਜੀ ਇਹ ਕਿਹੜਾ ਕੰਮ ਹੋਇਆ ਜੀ ਜਿਹੜਾ ਤੁਸੀਂ ਕਰਨ ਲੱਗੇ ਹੋ. ਪਰ ਜਿਉਂ ਜਿਉਂ ਪਰਿਵਾਰਾਂ ਦੇ ਨਾਲ ਜਾਣ ਦਾ ਮੌਕਾ, ਕਈ ਵਾਰੀ ਸੇਵਾ ਕਰਨ ਚਲ ਜਾਣਾ ਜੀ, ਕਿਸੇ ਨੂੰ ਇਸ਼ਨਾਨ ਕਰਾਉਣ ਕਿਸੇ ਨਾਲ ਚਲ ਜਾਣਾ ਜਾਂ ਕਿਸੇ ਪੱਗ ਬੰਨਣ ਚਲ ਜਾਣਾ, ਮੈਂ ਮਹਿਸੂਸ ਕੀਤਾ ਕਿ ਇਹ ਤਾਂ ਬਹੁਤ ਜ਼ਰੂਰੀ ਹੈ ਜੀ. ਬਹੁਤ ਸਾਰੇ ਸਾਡੇ ਮੰਦਰ, ਗੁਰਦੁਆਰੇ, ਮਸਜਿਦਾਂ 'ਤੇ ਬਣ ਗਈਆਂ
ਜੀ,
ਅਤੇ ਪਰ ਇਹ ਜਿਹੜੀ ਆ, ਜਿਹੜਾ ਮਨੁੱਖ ਪੈਦਾ ਹੋਇਆ ਉਸਨੇ ਚਲੀ ਜਾਣਾ ਇੱਕ ਦਿਨ, ਅਤੇ ਉਹਨੂੰ ਸਤਿਕਾਰ ਵਜੋਂ ਜਾਣ ਵਾਸਤੇ ਇਹਦਾ ਬਣਨਾ ਬੜਾ ਜ਼ਰੂਰੀ ਹੈ. ਅਤੇ ਉਹ ਫਿਰ ਜੀ ਕਈ ਸਾਲ ਫਿਰ ਲੰਘ ਗਏ ਜੀ, 10-15 ਸਾਲ ਫਿਰ ਲੰਘ ਗਏ ਇਸ ਤਰ੍ਹਾਂ ਹੀ ਵੀ ਕੋਈ ਨਹੀਂ ਕਰਦੇ ਜੀ ਬਣਾਉਂਦੇ ਹਾਂ. ਅਖੀਰ ਦੇ ਵਿੱਚ 2007-08 ਦੇ ਵਿੱਚ ਸੀਰੀਅਸਲੀ ਅਸੀਂ ਇਹਨੂੰ ਲਿਆ ਜੀ, ਵੀ ਨਹੀਂ ਇਹ ਹੁਣ ਬਣਾਉਣਾ ਜੀ. ਫਿਰ ਅਸੀਂ ਜ਼ਮੀਨ ਜਿਹੜੀ ਸੀ 3.5 ਏਕੜ ਇੱਥੇ ਬ੍ਰਹਮਟਨ ਦੇ ਵਿੱਚ ਲਈ ਜੀ, ਅਤੇ 2010 ਦੇ ਵਿੱਚ, ਅਤੇ ਫਿਰ ਉਹਦੀ ਜ਼ੋਨਿੰਗ ਤਬਦੀਲ ਕਰਵਾਈ ਜੀ, ਅਤੇ ਫਿਰ ਉਹਦੀ ਆਪ ਬਿਲਡਿੰਗ ਡਿਜ਼ਾਇਨ ਕੀਤੀ, ਉਹਦੀ ਕੰਸਟਰਕਸ਼ਨ ਕਰਵਾਈ, ਅਤੇ 2012 December ਦੇ ਵਿੱਚ ਫਿਰ ਆਪਾਂ ਇਹਨੂੰ ਇੱਥੇ ਸਰਵਿਸ ਦੇਣੀਆਂ ਸ਼ੁਰੂ ਕੀਤੀਆਂ ਜੀ, ਅਤੇ ਹੁਣ ਤਕਰੀਬਨ 6 ਸਾਲ ਤੋਂ 3 ਸਾਲ ਹੋ ਗਿਆ ਜੀ.
ਠੀਕ. ਠੀਕ ਹੈ। ਇੱਕ ਚੀਜ਼ ਹੋਰ ਮੈਂ ਜ਼ਰੂਰ ਜਾਣਨਾ ਚਾਹਾਂਗਾ ਕਿ ਮੈਨੂੰ ਖੁਦ ਵੀ ਉੱਥੇ ਕਈ ਵਾਰ ਜਾਣ ਦਾ ਮੌਕਾ ਮਿਲਿਆ, ਆਈ ਨੋ ਦੇਰ ਆਰ ਮੈਨੀ ਅਨਫੋਰਚੁਨੇਟ ਇੰਸੀਡੈਂਟਸ ਇਨ ਆਰ ਕਮਿਊਨਿਟੀ ਐਜ਼ ਵੈਲ, ਐਂਡ ਜਿਹੜੀ ਮੇਰੀ ਆਪਣੀ ਆਬਜ਼ਰਵੇਸ਼ਨ ਹੈ ਪਰਸਨਲੀ ਕਿ ਇਟ ਇਜ਼ ਬੜਾ ਹੀ ਤੁਸੀਂ ਸੀਮਲੈਸ ਪ੍ਰੋਸੈਸ ਉੱਥੇ ਔਫਰ ਕਰਦੇ ਹੋ, ਵੈਰੀ ਪ੍ਰੋਫੈਸ਼ਨਲ ਸਰਵਿਸਿਜ਼ ਜਿਹੜੀਆਂ ਤੁਸੀਂ ਉੱਥੇ ਔਫਰ ਕਰਦੇ ਹੋ, ਜੋ ਕਿ ਕਈ ਵਾਰ ਆਪਣੀ ਕਮਿਊਨਿਟੀ ਦੇ ਨਾ ਕੋਈ ਬਿਜ਼ਨਸਿਸ ਹੋਣ ਤੇ ਉਹ ਸਵਾਲ ਖੜੇ ਹੋ ਜਾਂਦੇ ਨੇ। ਬਟ ਦਿਸ ਇਜ਼ ਐਨ ਐਗਜ਼ੈਂਪਲਰੀ ਵੇ ਕਿ ਜਿਸ ਤਰੀਕੇ ਨਾਲ ਬਿਜ਼ਨਸ ਰਨ ਕੀਤਾ ਜਾਂਦਾ। ਥੋੜ੍ਹੀ ਜਿਹੀ ਬੈਕਗ੍ਰਾਉਂਡ ਦੱਸੋ ਕਿ ਓਪਰੇਸ਼ਨਸ ਕਿੰਨੇ ਕੁ ਲੋਕ ਇਨਵੋਲਵ ਨੇ ਔਰ ਕਿਸ ਤਰ੍ਹਾਂ ਤੁਸੀਂ ਇਹ ਸਾਰਾ ਕਰਦੇ ਹੋ?
ਜੀ ਉੱਥੇ ਖਾਸ ਕਰਕੇ ਸਾਡਾ ਪਰਸਨਲ ਟੱਚ ਹੈ ਜੀ।
ਅੱਛਾ।
ਉੱਥੇ ਸਾਡੇ ਪਰਿਵਾਰ ਦੇ ਮੈਂਬਰ ਵੀ ਕੰਮ ਕਰਦੇ ਨੇ, ਔਰ ਮੈਂ ਸਮਝਦਾ ਕਿ ਜੇ ਕਿਸੇ ਨੇ ਸਿਰਫ ਬਿਜ਼ਨਸ ਦੇ ਤੌਰ 'ਤੇ ਕਰਨਾ ਤੇ ਫਿਰ ਬਿਜ਼ਨਸ ਤਾਂ ਹੋਰ ਵੀ ਕਰ ਲੈਣੇ ਚਾਹੀਦੇ, ਪਰ ਨਾਲ ਜੇ ਕਿਸੇ ਦੇ ਮਨ 'ਚ ਕੋਈ ਦਇਆ ਭਾਵਨਾ ਜਾਂ ਸਰਵਿਸ ਕਰਨ ਦੀ ਕਮਿਊਨਿਟੀ ਦੇ ਵਿੱਚ ਆ ਨਾ, ਤੇ ਫਿਰ ਬਹੁਤ ਵਧੀਆ ਕੰਮ ਆ। ਬਹੁਤ ਸਾਰੇ ਲੋਕ ਸਾਨੂੰ ਬਲੈਸ ਕਰਦੇ ਨੇ ਜੇ ਜਾਂਦੇ ਨੇ ਉੱਥੇ। ਸਾਡੇ ਕੋਲ ਇਸ ਲਈ ਫੁੱਲ ਟਾਈਮ ਅਤੇ ਪਾਰਟ ਟਾਈਮ ਤਕਰੀਬਨ 25 ਦੇ ਕਰੀਬ ਸਟਾਫ ਨੇ। ਫਿਊਨਰਲ ਡਾਇਰੈਕਟਰ ਜਿਹੜੇ ਨੇ ਜੀ ਉਹ ਲਾਇਸੈਂਸ ਹੋਲਡਰ ਨੇ, 2 ਸਾਲ ਦਾ ਡਿਗਰੀ ਕੋਰਸ ਹੈ ਹੰਬਰ ਕਾਲਜ ਦੇ ਵਿੱਚ, 1 ਸਾਲ ਦੀ ਉਹਨਾਂ ਦੀ ਸਟੱਡੀ, 1 ਸਾਲ ਦੀ ਅਪ੍ਰੈਂਟਿਸ਼ਿਪ ਹੈ ਸਾਡੇ ਕੋਲ ਕਰਦੇ ਨੇ। ਅਤੇ ਇਸ ਵੇਲੇ ਸਾਡੇ ਕੋਲ ਤਕਰੀਬਨ 6 ਬੱਚੇ ਪਿਛਲੇ 6 ਸਾਲਾਂ 'ਚ ਆਪਣੇ ਫਿਊਨਰਲ ਡਾਇਰੈਕਟਰ ਨੇ ਜੀ, ਕਿਉਂਕਿ ਮੈਂ ਚਾਹੁੰਦਾ ਸੀ ਕਿ ਇਹ ਆਪਣੀ ਲੈਂਗੁਏਜ ਦੇ ਹਿੰਦੀ, ਗੁਜਰਾਤੀ, ਪੰਜਾਬੀ ਅਤੇ ਅੰਗਰੇਜ਼ੀ ਔਫਕੋਰਸ ਹੈ ਹੀ ਹੈ ਜੀ, ਉਹਨਾਂ ਦੇ ਵਿੱਚ ਉਹਨਾਂ ਨੂੰ ਸਰਵਿਸ ਦਿੱਤੀ ਜਾਵੇ। ਔਰ ਜਦੋਂ ਇਹੋ ਜਿਹੀ ਕੋਈ ਵਾਪਰ ਜਾਂਦੀ ਹੈ ਗੱਲ ਪਰਿਵਾਰ 'ਚ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਉਸ ਪਰਿਵਾਰ ਨੂੰ ਕੰਫਰਟ ਕੀਤਾ ਜਾਵੇ ਜੀ, ਪ੍ਰੋਫੈਸ਼ਨਲ ਤਰੀਕੇ ਦੇ ਨਾਲ। ਜਿਵੇਂ ਤੁਸੀਂ ਕਿਹਾ ਵੀ ਤੁਸੀਂ ਵੀ ਜਾ ਕੇ ਉੱਥੇ ਦੇਖਦੇ ਹੋ, ਅਸੀਂ ਆਪ ਉੱਥੇ ਹਾਜ਼ਰ ਹਾਂ ਜੀ, ਅਸੀਂ ਮੈਂ 7 ਦਿਨ ਉੱਥੇ ਕੰਮ ਕਰਦਾ ਜੀ, ਅਤੇ ਅਸੀਂ ਆਪ ਉੱਥੇ ਹਾਜ਼ਰ ਹੋਈਦਾ, ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਉਹਨਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰੀਦੀ ਹੈ ਜੀ।
ਠੀਕ ਹੈ। ਇਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮਹਿਸੂਸ ਕਰਦੇ ਨੇ ਕਿ ਇਹ ਬੜਾ ਸੈਂਸਿਟਿਵ ਇਸ਼ੂ ਹੈ, ਕਿਉਂਕਿ ਜਦੋਂ ਇੱਕ ਤਾਂ ਚੀਜ਼ ਵੈਸੇ ਅਨਫੋਰਚੁਨੇਟ ਘਰ ਦੇ ਵਿੱਚ ਹੁੰਦੀ ਹੈ, ਬਟ ਬਹੁਤ ਸਾਰੇ ਰਿਲੀਜੀਅਸ ਰਿਚੁਅਲਸ ਹੁੰਦੇ ਨੇ ਔਰ ਡਿਫਰੈਂਟ ਜਿਹੜੀਆਂ ਕਮਿਊਨਿਟੀਜ਼ ਨੇ, ਕੋਈ ਸਿੱਖ ਕਮਿਊਨਿਟੀ ਤੋਂ ਹੈ, ਕੋਈ ਹਿੰਦੂ ਕਮਿਊਨਿਟੀ ਤੋਂ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਕਿੱਦਾਂ ਖਿਆਲ ਰੱਖਦੇ ਹੋ?
ਦੇਖੋ ਜੀ, ਸਿੱਖ ਕਮਿਊਨਿਟੀ ਦੀ ਜਿਹੜੀ ਮਰਿਆਦਾ ਹੈ ਜੀ ਉਹ ਤਾਂ ਸਿੰਪਲ ਹੈ ਜੀ।
ਠੀਕ ਹੈ।
ਪਰ ਉਹਨਾਂ ਦੇ ਵਿੱਚ ਵੀ, ਸਿੱਖ ਕਮਿਊਨਿਟੀ ਦੇ ਵਿੱਚ ਵੀ ਕਈ ਵੱਖ ਵੱਖ ਸੈਕਟਸ ਦੇ ਲੋਕ ਪੈਰੋਕਾਰ ਨੇ ਜੀ, ਅਤੇ ਕਈ ਲੋਕ ਕੋਈ ਬਾਬਿਆਂ ਵੱਲ, ਕੋਈ ਡੇਰਿਆਂ ਵੱਲ ਜਾਂਦੇ ਨੇ, ਉਹਨਾਂ ਦੀ ਆਪਣੇ ਵੀ ਕੋਈ ਰਿਚੁਅਲਸ ਨੇ। ਅਤੇ ਇਸੇ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਵੀ ਜਿਹੜੇ ਸਾਡੇ ਨੌਰਦਰਨ ਹਿੰਦੂਜ਼ ਨੇ ਜੀ, ਉਹ ਤਾਂ ਤਕਰੀਬਨ ਉਹਨਾਂ ਦਾ ਇੱਕੋ ਹੀ ਆ, ਪਰ ਸਾਊਥ ਵਾਲਿਆਂ ਦਾ ਹੋ ਰਿਹਾ ਜੀ, ਉੜੀਸਾ ਵਾਲਿਆਂ ਦਾ ਹੋ ਰਿਹਾ ਜੀ, ਕੇਰਲਾ ਵਾਲਿਆਂ ਦਾ ਹੋ ਰਿਹਾ ਜੀ, ਤਾਮਿਲ ਵਾਲਿਆਂ ਦਾ ਹੋ ਰਿਹਾ। ਅਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਆਪਣੇ ਪ੍ਰੋਫੈਸ਼ਨਲ ਜਿਹੜੇ ਪੰਡਿਤ ਆ, ਤੁਸੀਂ ਆਪ ਲੈ ਕੇ ਆਓ, ਆਪੋ ਆਪਣੇ ਮੰਦਰਾਂ ਤੋਂ, ਅਤੇ ਜਿਸ ਤਰੀਕੇ ਦੇ ਨਾਲ ਜਿਹੜੇ ਜੋ ਸਾਡੇ ਕੋਲ ਤੁਹਾਨੂੰ ਜਿਹੜੀ ਚੀਜ਼ ਚਾਹੀਦੀ ਅਸੀਂ ਉਹ ਪ੍ਰੋਵਾਈਡ ਕਰਾਂਗੇ, ਅਤੇ ਤੁਸੀਂ ਜਿਸ ਤਰ੍ਹਾਂ ਵੀ ਕਰਨਾ ਚਾਹੀਦਾ, ਜਿੰਨਾ ਵੀ ਤੁਹਾਨੂੰ ਟਾਈਮ ਲੱਗਦਾ ਤੁਸੀਂ ਉਸੇ ਤਰ੍ਹਾਂ ਹੀ ਕਰੋ ਜੀ। ਇਹ ਉਹਨਾਂ ਦੀ, ਮੈਂ ਸਮਝਦਾ, ਮਾਨਸਿਕ ਤਸੱਲੀ ਵਾਸਤੇ ਬਹੁਤ ਹੀ ਜ਼ਰੂਰੀ ਹੈ ਜੀ।
ਆਪਣੇ ਪਰਿਵਾਰਾਂ ਦੇ ਵਿੱਚ, ਕਿਉਂਕਿ ਜਦ ਐਸੇ ਦੁੱਖ ਦੀ ਘੜੀ ਹੁੰਦੀ ਹੈ, ਬਹੁਤ ਸਾਰੇ ਰਿਸ਼ਤੇਦਾਰ ਬਾਹਰੋਂ ਆਉਂਦੇ ਨੇ, ਕੋਈ ਇੰਗਲੈਂਡ 'ਚੋਂ ਆ ਰਿਹਾ, ਕੋਈ ਵੈਂਕੂਵਰ ਤੋਂ ਆ ਰਿਹਾ, ਹੋ ਸਕਦਾ ਕੋਈ ਰਿਸ਼ਤੇਦਾਰ ਇੰਡੀਆ ਤੋਂ ਵੀ ਆਉਂਦੇ ਹੋਣ। ਸੋ ਇਸ ਦਰਮਿਆਨ ਕਿਸ ਤਰ੍ਹਾਂ ਬਾਡੀ ਦੀ ਟੇਕ ਕੇਅਰ ਕੀਤੀ ਜਾਂਦੀ ਹੈ ਔਰ ਉਹਦੇ ਕਿਆ ਕੋਈ ਐਕਸਟਰਾ ਚਾਰਜਸ, ਕਿਉਂਕਿ ਇਹ ਖਬਰ ਮਿਲੀ ਹੈ ਕਿ ਕਾਫੀ ਹੋਰ ਜਗ੍ਹਾ ਚਾਰਜਸ ਬੜੇ ਐਕਸਟਰਾ ਲਏ ਜਾਂਦੇ ਉਹਦੇ?
ਬਿਲਕੁਲ ਜੀ, ਜੇ ਤੁਸੀਂ ਜਿਹੜੇ ਟ੍ਰੈਡੀਸ਼ਨਲ ਅਸਟੈਬਲਿਸ਼ ਇੰਡਸਟਰੀ ਆ, ਜੇ ਉੱਥੇ ਪਤਾ ਕਰੋ ਤੇ ਆਫਕੋਰਸ ਕਿ ਉਹ ਬਾਡੀ ਨੂੰ ਪ੍ਰਜ਼ਰਵ ਕਰਨ ਦਾ, ਸ਼ੈਲਟਰ ਕਰਨ ਦਾ, ਉਹ ਪਰ ਡੇ ਚਾਰਜ ਕਰਦੇ ਨੇ ਜੀ। ਅਸੀਂ ਕੋਈ ਚਾਰਜ ਨਹੀਂ ਜੀ ਕਰਦੇ,
ਕਿਉਂਕਿ
ਜਦੋਂ ਸਪਾ ਬਣਾ ਹੀ ਰਹੇ ਸੀ, ਮੈਨੂੰ ਪਤਾ ਸੀ ਕਿ ਸਾਡੀ ਜਿਹੜੀ ਕਮਿਊਨਿਟੀ ਹੈ ਨਾ ਜੀ, ਇਹ ਸਾਰੇ ਦੁਨੀਆਂ ਦੇ ਵਿੱਚ ਹੁਣ ਸਕੈਟਰਡ ਹੈ ਜੀ। ਇੱਕ ਪੁੱਤਰ ਕਿਸੇ ਦਾ ਇੰਗਲੈਂਡ 'ਚ ਬੈਠਾ, ਧੀ ਆਸਟ੍ਰੇਲੀਆ 'ਚ ਬੈਠੀ ਹੈ, ਕੋਈ ਨਿਊਯਾਰਕ ਬੈਠਾ, ਕੋਈ ਸੈਟਲ ਬੈਠਾ, ਉਹ ਉਹਨਾਂ ਨੂੰ ਉੱਥੋਂ ਆਉਣ ਨੂੰ, ਫਲਾਈਟਸ ਲੈ ਕੇ ਆਉਣ ਨੂੰ ਟਾਈਮ ਲੱਗਣਾ ਜੀ। ਸੋ ਅਕਸਰ ਜਿਹੜਾ ਐਵਰੇਜ ਬਾਡੀ ਫਿਊਨਰਲ ਡੈਥ ਤੋਂ ਲੈ ਕੇ ਫਿਊਨਰਲ ਸੰਸਕਾਰ ਹੋਣ ਤੱਕ ਤਕਰੀਬਨ ਐਵਰੇਜ ਵੇਟ ਜਿਹੜੀ ਆ 5-6 ਦਿਨ, ਹਫ਼ਤਾ, ਕਈ ਵਾਰੀ 2 ਹਫ਼ਤੇ, 3 ਹਫ਼ਤੇ ਵੀ ਹੋ ਜਾਂਦੇ ਆ ਜੀ। ਸੋ ਅਸੀਂ, ਕਿਉਂਕਿ ਸਾਨੂੰ ਐਕਸਟਰਾ ਕੋਸਟ ਨਹੀਂ ਉਹਦੀ ਕੋਈ ਪੈਂਦੀ ਜੀ, ਉੱਥੇ ਸਾਡੇ ਕੋਲ ਰੂਮ ਦੇ ਮੋਰਚਰੀ 'ਚ 1 ਬਾਡੀ ਪਈ ਹੈ ਤਾਂ ਵੀ ਉਨਾ ਹੀ ਖਰਚਾ ਆਇਆ, ਜੇ 10 ਪਈਆਂ ਤਾਂ ਵੀ ਉਨਾ ਹੀ ਖਰਚਾ ਆਇਆ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹਨਾਂ ਦੇ ਜਿਹੜੇ ਖਰਚੇ ਨੇ ਅਸੀਂ ਪਰਿਵਾਰਾਂ ਦੇ ਘਟਾਏ ਆ ਜੀ, ਅਸੀਂ ਉਹਨਾਂ ਨੂੰ ਕੋਈ ਚਾਰਜ ਨਹੀਂ ਦਿੱਤਾ ਜੀ ਸ਼ੈਲਟਰਿੰਗ ਦਾ। ਫਿਰ ਸਾਡੇ ਕੋਲ ਵੱਡੇ ਛੋਟੇ ਚੈਪਲਸ ਨੇ, ਅਸੀਂ ਉਹਨਾਂ ਦਾ ਨਹੀਂ ਜੀ ਚਾਰਜ ਕਰਦੇ। ਇੱਕ ਹੋਰ ਮੈਂ ਗੱਲ ਦੱਸਣਾ ਚਾਹਾਂ ਯੁਧਵੀਰ ਜੀ, ਕਿ ਇਹ ਆਪਣਾ ਜਿਹੜੀ ਫੈਸਿਲਿਟੀ ਹੈ ਜੀ, 27,000 ਸਕੇਅਰ ਫੀਟ ਬਿਲਡਿੰਗ ਆ, ਇਹ ਬਿਗੈਸਟ ਫਿਊਨਰਲ ਹੋਮ ਬਿਲਡਿੰਗ ਹੈ ਜੀ ਨੌਰਥ ਅਮੈਰੀਕਾ ਦੇ ਵਿੱਚ, ਵਿਦ 250 ਕਾਰ ਪਾਰਕਿੰਗ। ਅਤੇ ਆਪਾਂ ਵੱਡੇ ਛੋਟੇ ਹਾਲ ਦਾ ਚਾਰਜ ਨਹੀਂ ਜੀ ਕਰਦੇ, ਹਾਲ ਦੂਸਰੇ ਜਿਹੜੀ ਪਹਿਲਾਂ ਇੰਡਸਟਰੀ ਸੀ ਜੀ, ਉਹ ਵੱਡਾ ਚੈਪਲ ਲੈਣਾ ਉਹਦੇ ਇੰਨੇ ਲੱਗਣਗੇ, ਛੋਟੇ ਦੇ ਇੰਨੇ ਲੱਗਣਗੇ, ਉਹਦੇ ਇੰਨੇ ਲੱਗਣਗੇ। ਫਸਟ ਕਮ ਫਸਟ ਸਰਵ ਜੇ ਅਵੇਲੇਬਿਲਟੀ ਹੈ ਤੇ ਉਹਦਾ ਕੋਈ ਐਕਸਟਰਾ ਚਾਰਜ ਆਪਾਂ ਨਹੀਂ ਕਰਦੇ ਜੀ।
ਠੀਕ ਹੈ। ਇੱਕ ਹੋਰ ਹੈ ਕਿ ਜਿਹੜੀ ਅਸੀਂ ਕਹਿੰਦੇ ਡੈਥ ਬੈਨੀਫਿਟ ਜਦੋਂ ਘਰ 'ਚ ਕੋਈ ਐਸੀ ਚੀਜ਼ ਹੋ ਜਾਏ ਤਾਂ ਵੈਸੇ ਹੀ ਸੁਰਤ ਨਹੀਂ ਹੁੰਦੀ, ਇਹਦੇ ਵਿੱਚ ਤੁਹਾਡੀ ਕੀ ਮਦਦ ਹੁੰਦੀ ਹੈ?
ਇਹ ਬੜਾ ਜ਼ਰੂਰੀ ਹੈ ਜੀ, ਬੜਾ ਤੁਹਾਡਾ ਇੰਪੋਰਟੈਂਟ ਕੁਐਸਚਨ ਹੈ। ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਇੱਥੇ ਇਸ ਮੁਲਕ ਦੇ ਵਿੱਚ ਡੈਥ ਬੈਨੀਫਿਟਸ ਵੀ ਨੇ।
ਠੀਕ ਹੈ,
ਪਹਿਲੀ ਗੱਲ ਤਾਂ ਇਹ ਆ ਕਿ ਜੇ ਇਸ ਆਦਮੀ ਕੋਲ, ਜੇ ਉੱਥੇ ਦਾ ਇਮੀਗ੍ਰੈਂਟ ਆ ਜਾਂ ਸਿਟੀਜ਼ਨ ਆ, ਜੇ ਉਹਦੇ ਕੋਈ ਪੈਸਾ ਨਹੀਂ ਹੈ, ਉਹਦੇ ਕੋਈ ਉਹਦੇ ਬੈਂਕ ਬੈਲੈਂਸ ਨਹੀਂ ਹੈ, ਉਹਦੇ ਕੋਲ ਕਾਰ ਨਹੀਂ ਹੈ, ਘਰ ਨਹੀਂ ਹੈ, ਅਤੇ ਉਹ ਜਦੋਂ ਸਾਨੂੰ ਆ ਕੇ ਦੱਸਦੇ ਨੇ ਅਤੇ ਇੱਥੇ ਪੀਲ ਸੋਸ਼ਲ ਸਰਵਿਸਿਜ਼ ਵਾਲਿਆਂ ਦੀ ਅਸੀਂ ਐਪਲੀਕੇਸ਼ਨ ਦਿੰਦੇ ਹਾਂ, ਉਹ ਜਾ ਕੇ ਅਪਲਾਈ ਕਰਦੇ ਆ ਜੀ, ਅਤੇ ਉਹਨਾਂ ਕੋਲ ਐਕਸੈਸ ਹੈ ਜੀ ਬੈਂਕਾਂ ਦਾ ਸਾਰਾ ਕੁਛ ਸੋਸ਼ਲ ਸੋਨ ਨੰਬਰ ਦੇ ਨਾਲ। ਜੇ ਕੁਛ ਨਹੀਂ ਆ ਤਾਂ ਫਿਰ ਗੌਰਮੈਂਟ ਪੇ ਕਰਦੀ ਹੈ ਜੀ।
ਠੀਕ ਆ,
ਪੀਲ ਰੀਜਨ ਜਾਂ ਡੋਰਮ ਰੀਜਨ ਜਾਂ ਟੋਰਾਂਟੋ ਜਾਂ ਹੋਰ ਜਿਹੜਾ ਵੀ ਆ ਹਾਲਟਨ ਰੀਜਨ, ਉਹ ਪੇ ਕਰਦੇ ਜੀ। ਅਤੇ ਦੂਸਰਾ ਜਿਹੜਾ ਡੈਥ ਬੈਨੀਫਿਟ ਇਹ ਹੈ ਕਿ ਆਫਟਰ ਡੈਥ ਜਿਹੜਾ ਬੈਨੀਫਿਟ ਹੈ ਕਿ ਉਹ ਹੈਗਾ ਤੁਸੀਂ CPP 'ਚ ਕਿੰਨਾ ਕੰਟਰੀਬਿਊਸ਼ਨ ਕੀਤੀ ਹੈ ਜੀ। ਕਈ ਲੋਕ ਸਾਨੂੰ ਆ ਕੇ ਪੁੱਛਦੇ ਨੇ ਜੀ ਕਿ ਉਹ ਕਹਿੰਦੇ ਨੇ $2500 ਮਿਲ ਜਾਂਦਾ, ਨਹੀਂ ਇਸ ਤਰ੍ਹਾਂ ਨਹੀਂ ਮਿਲਦਾ। ਜੇ ਫਰਜ਼ ਕਰੋ ਕਿਸੇ ਨੇ ਆ ਕੇ 10 ਸਾਲ ਹੀ ਕੰਮ ਕੀਤਾ ਅਤੇ ਉਹ CPP ਦੀ ਕੰਟਰੀਬਿਊਸ਼ਨ ਜਿਹੜੀ ਆ ਉਹਦੇ ਕੋਲ ਉਹ ਫਿਗਰ ਆਊਟ ਉਸ ਵੇਲੇ ਕਰ ਲੈਂਦੇ ਨੇ ਕਿ ਇਹਦੇ ਕੋਲ $150 ਇਹਦੇ ਬਣਦੇ ਨੇ ਜੀ, ਅਤੇ ਉਹਨੂੰ ਮਲਟੀਪਲਾਈ ਬਾਈ 6 ਕਰਕੇ $900 ਆ ਜਾਣਾ ਜੀ। 100 ਬਣਦਾ ਤਾਂ 600 ਆ ਜਾਣਾ, 200 ਬਣਦਾ ਤਾਂ 1200, 300, 1800, 2500 ਮੈਕਸੀਮਮ ਹੈ ਜੀ। ਇਹ ਡੈਥ ਬੈਨੀਫਿਟਸ ਨੇ। ਇਹ ਕ੍ਰੀਮੇਸ਼ਨ ਤੋਂ ਬਾਅਦ ਪਰਿਵਾਰ ਇੱਕ ਦਿਨ ਸਾਡੇ ਕੋਲ ਆਉਂਦਾ ਸੀ, ਅਸੀਂ ਐਪਲੀਕੇਸ਼ਨ ਦੇ ਦਿੰਦੇ ਹਾਂ ਉਹਨਾਂ ਨੂੰ, ਅਸਿਸਟ ਕਰੀਦਾ ਫ੍ਰੀ ਆਫ ਚਾਰਜ।
ਠੀਕ ਹੈ,
ਅਤੇ ਉਹ ਫਿਰ ਪੈਸੇ ਜਿਹੜਾ ਚੈੱਕ ਆ ਜੀ, ਜੇ ਇਸ ਆਦਮੀ ਨੇ ਫਿਊਨਰਲ ਦੇ ਖਰਚੇ ਪੇ ਕੀਤੇ ਨੇ ਜੀ, ਉਹਨਾਂ ਨੂੰ ਫਿਰ ਉਹ ਚੈੱਕ ਜਿਹੜਾ ਵਾਪਸ ਆ ਜਾਂਦਾ ਜੀ। ਔਰ ਬੜਾ ਜ਼ਰੂਰੀ ਹੈ ਪਰਿਵਾਰਾਂ ਵਾਸਤੇ ਕਿ ਜਦੋਂ ਵੀ ਇਹੋ ਜਿਹਾ ਕੋਈ ਹੋਵੇ, ਫਿਊਨਰਲ ਹੋਮ 'ਚ ਜਾ ਕੇ, ਕਿਸੇ ਵੀ ਫਿਊਨਰਲ ਹੋਮ 'ਚ ਤੁਸੀਂ ਜਾਓ, ਉੱਥੇ ਜਾ ਕੇ ਇਹਨਾਂ ਚੀਜ਼ਾਂ ਬਾਰੇ ਬਹੁਤ ਪੁੱਛਣਾ ਜ਼ਰੂਰੀ ਹੈ। ਕਈ ਵਾਰੀ ਉਹ ਆਪਾਂ ਪੁੱਛਦੇ ਨਹੀਂ ਆ, ਸੰਗਦੇ ਨਹੀਂ ਪੁੱਛਦੇ, ਪਰ ਜੇ ਬੈਨੀਫਿਟਸ ਹੈ ਨੇ ਤਾਂ ਆਪਾਂ ਨੂੰ ਲੈ ਲੈਣੇ ਚਾਹੀਦੇ ਆ। ਕੰਟਰੀਬਿਊਸ਼ਨ ਤਾਂ ਆਪਾਂ ਕੀਤੀ ਹੈ ਜੀ, ਉਹ ਤਾਂ ਸਾਡੇ ਪੈਸੇ ਵਾਪਸ ਆਉਣੇ ਨੇ ਜੀ।
ਠੀਕ ਹੈ, ਲਗਾਤਾਰ ਨੰਬਰ ਇਸ ਵੇਲੇ ਸਕਰੀਨ ਦੇ ਉੱਤੇ ਡਿਸਪਲੇ ਹੋ ਰਿਹਾ, ਪੰਜਾਬੀ ਦੇ ਵਿੱਚ, ਹਿੰਦੀ 'ਚ, ਉਰਦੂ 'ਚ ਜਾਂ ਇੰਗਲਿਸ਼ ਦੇ ਵਿੱਚ। ਤੁਸੀਂ ਜੇ ਕੋਈ ਵੀ ਜਾਣਕਾਰੀ ਲੈਣੀ ਹੈ ਇਹਨਾਂ ਚੀਜ਼ਾਂ ਦੇ ਬਾਰੇ ਜਾਂ ਫਿਊਨਰਲ ਹੋਮ ਦੇ ਵਿੱਚ ਕਿਹੜੀਆਂ ਕਿਹੜੀਆਂ ਸਰਵਿਸਿਜ਼ ਅਵੇਲੇਬਲ ਨੇ, ਤੁਸੀਂ ਇਹ ਥੱਲੇ ਨੰਬਰ ਜੋ ਆ ਰਿਹਾ, ਸੋ ਉਹਦੇ ਬਾਰੇ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਉਹ ਤੁਸੀਂ ਲੈ ਸਕਦੇ ਹੋ। ਸਰ, ਜਦ ਅਸੀਂ ਕੋਈ ਫਰਨੀਚਰ ਵੇਚਦੇ ਹਾਂ ਜਾਂ ਕੋਈ ਇਲੈਕਟ੍ਰੋਨਿਕਸ ਦਾ ਸਮਾਨ, ਈਵਨ ਅਸੀਂ ਮੀਡੀਆ 'ਚ ਐਡ ਹੀ ਵੇਚਦੇ ਹਾਂ, ਤਾਂ ਬੰਦਾ ਕਹਿੰਦਾ ਹੱਸ ਕੇ ਬੰਦਾ ਪੈਸੇ ਲੈ ਲੈਂਦਾ, ਪਰ ਇਹ ਇੱਕ ਬੜਾ ਸੈਂਸਿਟਿਵ ਇਸ਼ੂ ਹੈ। ਅਤੇ ਜਦ ਕੋਈ ਐਸਾ ਤੁਸੀਂ ਇਹ ਸਰਵਿਸ ਦਿੰਦੇ ਹੋ ਆਪਣੀ, ਤਾਂ ਉਸ ਤੋਂ ਬਾਅਦ ਪੈਸੇ ਤੁਸੀਂ ਉਹ ਮੰਗਦੇ ਹੋ, ਦਿੰਦੇ ਆ, ਕਿਸ ਤਰ੍ਹਾਂ ਕੀ ਪ੍ਰੋਸੀਜਰ ਹੈ?
ਜੀ, ਮੈਂ ਇਹ ਸਮਝਦਾ ਸੀ ਜਦੋਂ ਅਸੀਂ ਇਹ ਸੋਚਿਆ ਸੀਗਾ ਅਤੇ ਇਹ ਕੰਮ ਸ਼ੁਰੂ ਕਰਨ ਦਾ ਜਾਂ ਬਾਅਦ ਦੇ ਵਿੱਚ ਕੀਤਾ, ਅਤੇ ਕੁਛ ਪੋਲਿਸੀਜ਼ ਮੈਂ ਬਣਾਈਆਂ ਜੀ, ਕਿਉਂਕਿ ਮੇਰਾ ਇਹ ਪਰਸਨਲ ਮੇਰੇ ਮਨ ਦੀ ਭਾਵਨਾ ਸੀ। ਦੇਖੋ, ਪੈਸੇ ਤਾਂ ਸਾਰਿਆਂ ਲੋਕਾਂ ਨੂੰ ਪਤਾ ਉੱਥੇ ਲੱਗਦੇ ਆ ਜੀ, ਖਰਚੇ ਵੀ ਆ, ਪਰ ਮੈਂ ਆਪਣੇ ਸਟਾਫ ਨੂੰ ਕਿਹਾ ਕਿ ਤੁਸੀਂ ਪੈਸੇ ਪਰਿਵਾਰ ਕੋਲ ਮੰਗਣੇ ਨੇ ਜੀ, ਉਸ ਦਿਨ ਮੰਗਣੇ ਨਹੀਂ ਹੈ।
ਠੀਕ ਹੈ,
ਉਹ ਜੇ ਕਿਸੇ, ਬਹੁਤ ਸਾਰੇ ਪਰਿਵਾਰ, ਇਹ ਪਤਾ ਨਹੀਂ ਜੇ ਕਦੋਂ ਇਹ ਪਹਾੜਾ ਵਾਪਰ ਜਾਣਾ, ਕਈ ਪਰਿਵਾਰ ਵਿਚਾਰੇ ਇੱਦਾਂ ਦੇ ਵੀ, ਸਾਡਾ ਐਕਸਪੀਰੀਅੰਸ ਹੋਇਆ ਕਿ ਉਹ ਆਇਆ ਨੂੰ ਹਫ਼ਤਾ ਹੀ ਹੋ ਗਿਆ, ਕਿਤੇ ਕੋਈ ਐਕਸੀਡੈਂਟ ਹੋ ਗਿਆ ਜਾਂ ਡੈਥ ਹੋ ਗਈ, ਉਹ ਵਿਚਾਰੇ ਕੀ ਕਰਨ? ਔਰ ਉਹਨਾਂ ਨੂੰ ਫਿਰ ਅਸੀਂ ਉਹਨਾਂ ਨੂੰ ਕਹੀਦਾ ਜੀ ਤੁਸੀਂ ਠਹਿਰ ਕੇ ਦੇ ਦਿਓ, ਤੁਸੀਂ ਮਹੀਨੇ ਬਾਅਦ ਦੇ ਦਿਓ, 2 ਮਹੀਨੇ ਬਾਅਦ ਦੇ ਦਿਓ, ਜਾਂ ਥੋੜ੍ਹੇ ਥੋੜ੍ਹੇ ਕਰਕੇ ਦੇ ਦਿਓ। ਪਹਿਲਾਂ ਜਿਹੜੀ ਐਸਟੈਬਲਿਸ਼ ਇੰਡਸਟਰੀ ਸੀ, ਉਹ ਤੁਹਾਨੂੰ ਕ੍ਰੀਮੇਸ਼ਨ ਕਰਨ ਤੋਂ ਪਹਿਲਾਂ ਸਾਰੇ ਉਹ ਪੈਸੇ ਲੈਂਦੇ ਸੀ ਜੀ,
ਐਡਵਾਂਸ ਲੈਂਦੇ ਸੀ,
ਐਡਵਾਂਸ ਲੈਂਦੇ ਸੀ ਜੀ। ਉਹ ਕਹਿੰਦੇ ਸੀ 50% ਜਿੱਦਣ ਅਰੇਂਜਮੈਂਟ ਕਰਨਾ ਉਦਣ ਦਾ ਦਿਓ, ਅਤੇ ਜਿੱਦਣ ਕ੍ਰੀਮੇਸ਼ਨ ਕਰਨੀ ਆ ਉਹ ਸਰਟੀਫਾਈਡ ਚੈੱਕ ਲੈ ਕੇ ਆਓ। ਪਰ ਮੈਂ ਕਮਿਊਨਿਟੀ ਨੂੰ ਜਾਣਦਾ ਜੀ, ਉਹ ਇਹੋ ਜਿਹੀ ਕੋਈ ਗੱਲ ਨਹੀਂ ਜੀ, ਲੋਕ ਪੇ ਕਰਦੇ ਹੀ ਨੇ ਜੀ, ਕਰਦੇ ਨੇ ਉਹ, ਕਿਉਂਕਿ ਪਤਾ ਵੀ ਇਹ ਫਿਊਨਰਲ ਦੇ ਪੈਸੇ ਕੋਈ ਵੀ ਨਹੀਂ ਰੱਖਦਾ। ਪਰ ਜੇ ਕੋਈ ਬਹੁਤ ਲੋੜਵੰਦ ਪਰਿਵਾਰ ਹੈ ਜੀ, ਸਾਨੂੰ ਜਿੰਨੀ ਸਾਡੇ ਕੋਲ ਵੱਧ ਤੋਂ ਵੱਧ ਮਦਦ ਹੋਵੇ ਅਸੀਂ ਕਰਦੇ ਹਾਂ। ਪਰ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਕੁਛ ਗਰੁੱਪਸ ਐਸੇ ਨੇ, ਉਹਨਾਂ ਦਾ ਮੈਂ ਨਾਂ ਤਾਂ ਦੱਸ ਨਹੀਂ ਸਕਦਾ, ਅਤੇ ਨਾ ਉਹ ਚਾਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਦੱਸੀਏ। ਮੈਨੂੰ ਕੁਛ ਗਰੁੱਪਾਂ ਨੇ, ਇੱਕ ਦੋ ਨੇ ਔਫਰ ਕੀਤਾ ਕਿ ਇਹੋ ਜਿਹੀ ਸੱਚੀ ਕੋਈ ਲੋੜਵੰਦ ਫੈਮਿਲੀ ਹੋਵੇ ਅਤੇ ਉਹ ਕੰਟਰੀਬਿਊਟ ਕਰਦੇ ਨੇ ਜੀ। ਉਹਨਾਂ ਨੇ ਇੱਕ ਦੋ ਵਾਰੀ ਫਾਰਵਰਡ ਆ ਕੇ ਕੀਤੇ ਵੀ, ਅਤੇ ਬਹੁਤ ਸਾਰੀਆਂ ਜਦੋਂ ਟ੍ਰੈਜਡੀਜ਼ ਹੋ ਜਾਂਦੀਆਂ ਨੇ, ਜੇ ਕੋਈ ਸਟੂਡੈਂਟ ਦੀ ਡੈਥ ਹੋ ਜਾਂਦੀ ਹੈ ਜੀ, ਉਹਦੀ ਬੋਡੀ ਇੰਡੀਆ ਭੇਜਣੀ ਆ, ਅਤੇ ਆਪਣੀ ਕਮਿਊਨਿਟੀ ਦੀ ਹਮੇਸ਼ਾ ਹੀ ਵੱਧ ਚੜ ਕੇ, ਆਪਣੇ ਗੁਰੂ ਘਰਾਂ ਵਾਲੇ, ਮੰਦਰਾਂ ਵਾਲੇ, ਇਹ ਵੱਧ ਚੜ ਕੇ ਉਹ 'ਚ ਕੰਟਰੀਬਿਊਟ ਜਿੰਨਾ ਵੀ ਹੋ ਸਕਦਾ ਇਹ ਕਰਦੇ ਨੇ। ਇਸ ਗੱਲੋਂ, ਇਸ ਪੱਖੋਂ ਸਾਡੀ ਕਮਿਊਨਿਟੀ ਦੇ ਸ਼ਾਬਾਸ਼, ਉਹ ਕਹਿੰਦੇ ਨੇ ਵੀ ਇਹ ਬਹੁਤ ਪੁੰਨ ਦਾ ਕੰਮ ਹੈ, ਉਹਦੇ ਵਿੱਚ ਉਹ ਆਪਣਾ ਕੰਟਰੀਬਿਊਸ਼ਨ ਕਰਦੇ ਨੇ।
ਠੀਕ ਹੈ ਜੀ, ਬਹੁਤ ਚੰਗੀ ਗੱਲ ਹੈਗੀ ਹੈ, ਲੇਕਿਨ ਤੁਸੀਂ ਸ਼ਾਇਦ ਦੱਸ ਨਹੀਂ ਰਹੇ ਹੋ, ਪਰ ਸਾਡਾ ਤਜਰਬਾ ਇਹ ਕਹਿੰਦਾ ਵੀ ਕਿਤੇ ਨਾ ਕਿਤੇ ਜਦ ਬਿਜ਼ਨਸ ਹੁੰਦਾ, ਖਰਚੇ ਬਹੁਤ ਹੁੰਦੇ ਨੇ, ਸੋ ਥੋੜ੍ਹੇ ਬਹੁਤੇ ਕਿਤੇ ਨਾ ਕਿਤੇ ਜਿਹੜੇ ਆ ਜੀ ਉਹ ਬੈਡ ਡੈਟ ਜ਼ਰੂਰ ਆ ਜਾਂਦੇ ਨੇ, ਕੁਛ ਨਾ ਕੁਛ ਐਸੇ ਲੋਕ ਜ਼ਰੂਰ ਹੁੰਦੇ ਨੇ। ਸੋ ਅਸੀਂ ਜ਼ਰੂਰ ਆਪਣੇ ਵੱਲੋਂ ਰਿਕੁਐਸਟ ਕਰਾਂਗੇ ਕਿ ਸ਼ਾਇਦ ਬਲ ਸਾਹਿਬ ਨਹੀਂ ਖੁੱਲ੍ਹ ਕੇ ਦੱਸ ਰਹੇ ਕਿ ਕੋਈ ਨਾ ਕੋਈ ਆਪਣੀ ਕਮਿਊਨਿਟੀ, ਜਿੱਥੇ 99% ਮੈਂ ਕਹਾਂਗਾ ਜੀ ਬਹੁਤ ਚੰਗੇ ਲੋਕ ਨੇ, ਸਰਵਿਸ ਲੈ ਕੇ ਬਾਅਦ ਦੇ ਵਿੱਚ ਫਿਰ ਸ਼ਾਇਦ ਉਹ ਡਿਲੇਡ ਪੇਮੈਂਟ ਬਹੁਤ ਜ਼ਿਆਦਾ ਹੀ ਡਿਲੇ ਕਰ ਦਿੰਦੇ ਨੇ, ਵੈਸੇ ਤਾਂ ਉਹਨਾਂ ਦੱਸਿਆ ਕਿ ਉਹ ਪੁੱਛਦੇ ਨਹੀਂ ਪੈਸੇ, ਸੋ ਬਹੁਤ ਡਿਲੇ ਕਰ ਦਿੰਦੇ ਨੇ ਜਾਂ ਫਿਰ ਦਿੰਦੇ ਨਹੀਂ ਹੈ, ਸੋ ਉਹ ਜ਼ਰੂਰ ਅਸੀਂ ਇਸ ਤੋਂ ਗੁਰੇਜ਼ ਕਰੀਏ। ਜੇ ਕੋਈ ਸਾਨੂੰ ਕੋਈ ਵਧੀਆ ਟ੍ਰੀਟ ਕਰ ਰਿਹਾ, ਇੱਕ ਚੰਗੀ ਮਨਸ਼ਾ ਦੇ ਨਾਲ, ਚੰਗਾ ਥੋਟ ਪ੍ਰੋਸੈਸ, ਅਸੀਂ ਚੰਗੇ ਥੋਟਸ ਨੂੰ ਇਨਕਰੇਜ ਕਰਦੇ ਹਾਂ, ਤਾਂ ਫਿਰ ਜ਼ਰੂਰ ਅਸੀਂ ਇਹਦਾ ਨਜਾਇਜ਼ ਫਾਇਦਾ ਜਿਹੜਾ ਉਹ ਨਾ ਚੱਕੀਏ। ਥੱਲੇ ਸਕਰੀਨ ਦੇ ਉੱਤੇ ਲਗਾਤਾਰ ਜਿਹੜੇ ਨੰਬਰ ਆ ਰਹੇ ਨੇ, ਇਨਕੇਸ ਤੁਹਾਡੀ ਕੋਈ ਪੇਮੈਂਟ ਬਾਕੀ ਹੈ ਤਾਂ ਤੁਸੀਂ ਜ਼ਰੂਰ ਉਹ ਵੀ ਜਿਹੜੀ ਕਲੀਅਰ ਕਰ ਦੇਣੀ ਹੈ। ਤੁਸੀਂ ਹੁਣ ਓਵਰਸੀਜ਼ ਦੀ ਗੱਲ ਕਰੀ ਹੈ, ਉਹ ਵੀ ਥੋੜ੍ਹਾ ਜਿਹਾ ਸਾਨੂੰ ਐਕਸਪਲੇਨ ਕਰੋ। ਰੱਬ ਨਾ ਕਰੇ ਕੋਈ ਬੋਡੀ ਓਵਰਸੀਜ਼ ਆ ਜਾਂ ਕੁਛ ਐਸਾ ਕੋਈ ਹੋ ਜਾਂਦੀ ਹੈ ਦਿੱਕਤ, ਤਾਂ ਫਿਰ ਬੋਡੀ ਟਰਾਂਸਪੋਰਟ ਕਰਨਾ ਉਹ ਸਾਰਾ, ਉਹ ਕੋਈ ਹੈਗਾ ਕੋਈ ਅਰੇਂਜਮੈਂਟ ਕੋਈ?
ਬਿਲਕੁਲ ਯਦਵਰ ਜੀ, ਕਿਉਂਕਿ ਦੁਨੀਆ 'ਚ ਆਪਾਂ ਜਿਵੇਂ ਪਹਿਲਾਂ ਦੱਸਿਆ ਕਿ ਆਪਾਂ ਵੀ ਆਰ ਆਲ ਓਵਰ ਦਾ ਵਰਲਡ ਨਾਓ
ਜੀ।
ਕਈ ਲੋਕ ਇੱਥੋਂ ਆਪਣੇ ਮੁਲਕ 'ਚ ਇੰਡੀਆ ਵਿਜ਼ਿਟ ਕਰਨ ਜਾਂਦੇ ਨੇ ਜਾਂ ਦੂਸਰੇ ਮੁਲਕਾਂ 'ਚ ਜਾਂਦੇ ਨੇ, ਔਰ ਅਨਫੋਰਚੁਨੇਟ ਜੀ ਉੱਥੇ ਉਹਨਾਂ ਦੀ ਡੈਥ ਹੋ ਜਾਂਦੀ ਹੈ, ਪਰਿਵਾਰ ਸਾਰਾ ਇੱਥੇ ਹੈ ਜੀ, ਉਹ ਫਿਰ ਬੋਡੀ ਉੱਥੋਂ ਲਿਆਉਣੀ ਹੁੰਦੀ ਹੈ, ਜਾਂ ਜਿਹਨਾਂ ਦਾ ਜ਼ਿਆਦਾ ਪਰਿਵਾਰ ਉੱਥੇ ਆ ਉਹ ਫਿਰ ਅਸੀਂ ਸ਼ਿਪ ਆਊਟ ਟੂ ਇੰਡੀਆ ਕਰਨੀ ਹੋਣੀ, ਜਾਂ ਕਿਸੇ ਵੀ ਕੰਟਰੀ ਦੁਨੀਆ 'ਚ ਕਿਸੇ ਕੰਟਰੀ ਤੋਂ ਲਿਆਉਣੀ ਔਰ ਕਿਸੇ ਕੰਟਰੀ ਨੂੰ ਦੁਨੀਆ 'ਚ ਭੇਜਣੀ, ਉਹਦਾ ਇੱਕ ਪ੍ਰੋਸੀਜਰ ਹੈ ਜੀ। ਫਰਜ ਕਰੋ ਇੱਥੇ ਡੈਥ ਹੋ ਗਈ ਆ ਅਤੇ ਬੋਡੀ ਇੰਡੀਆ ਭੇਜਣੀ ਆ, ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ, ਉਹ ਸਮਝਦੇ ਨੇ ਕਿ ਇੱਕ ਵਾਰੀ ਇੱਕ ਡੈਥ ਹੋ ਗਈ ਕਿਸੇ ਪਰਿਵਾਰ 'ਚ, ਉਹ ਬਹੁਤ ਵੈਲ ਟੂ ਡੂ ਅਤੇ ਕਾਫੀ ਇਨਫਲੂਐਂਸ਼ੀਅਲ ਫੈਮਿਲੀ ਸੀ ਹਿੰਦੁਸਤਾਨ 'ਚੋਂ ਜੀ, ਇੱਥੇ ਆਏ ਸੀ, ਉਹ ਕਹਿੰਦੇ ਜੀ ਤੜਕੇ ਉਹਨਾਂ ਦੇ ਮਦਰ ਇੱਥੇ ਵਿਜ਼ਿਟ ਕਰਨਾ, ਇਸ ਦੀ ਡੈਥ ਹੋ ਗਈ, ਉਹ ਕਹਿੰਦੇ ਜੀ ਅਸੀਂ ਸ਼ਾਮ ਦੀ ਫਲਾਈਟ 'ਚ ਜਾਣਾ ਅਤੇ ਬੋਡੀ ਸਾਡੇ ਨਾਲ ਭੇਜ ਦਿਓ।
ਠੀਕ ਹੈ,
ਅਸੀਂ ਕਹਿੰਦੇ ਜੀ ਇਸ ਤਰ੍ਹਾਂ ਨਹੀਂ ਹੈਗਾ, ਇਟ ਟੇਕਸ ਅਬਾਊਟ 10 ਡੇਜ਼, 10 ਦਿਨ ਦਾ ਪ੍ਰੋਸੀਜਰ ਹੈ ਜੀ ਇਹ। ਉਹ ਇਸ ਤਰ੍ਹਾਂ ਕਿ ਜਦੋਂ ਬੋਡੀ ਸਾਡੇ ਕੋਲ ਆ ਜਾਣੀ ਹੈ ਜੀ, ਅਤੇ ਉਹ ਨਾਲ ਮੈਡੀਕਲ ਡਾਕਟਰ ਦਾ ਡੈਥ ਸਰਟੀਫਿਕੇਟ ਨਹੀਂ ਕਰ ਸਕਦੇ, ਮੈਡੀਕਲ ਸਾਇਨ ਪੀ ਡੈਥ ਉਹਨੇ ਡਿਕਲੇਅਰ ਕੀਤੀ ਹੁੰਦੀ ਆ, ਉਹ ਲੈ ਕੇ ਫਿਰ ਅਸੀਂ ਉਹ ਡੈਥ ਰਜਿਸਟਰ ਕਰਵਾਉਣ ਵਾਸਤੇ ਜਾਂਦੇ ਹਾਂ ਜੀ। ਗਵਰਮੈਂਟ ਆਫ ਅੰਟਾਰੀਓ ਜਿਹੜੀ ਅੰਟਾਰੀਓ ਸਰਵਿਸ ਆ, ਉਹ ਥੰਡਰ ਬੇ ਤੋਂ ਉਹਨਾਂ ਦਾ ਸਾਰਾ ਉੱਥੇ ਹੈਡਕੁਆਟਰ ਹੈ ਜੀ, ਉੱਥੋਂ ਡੈਥ ਸਰਟੀਫਿਕੇਟ ਜਿਹੜੀਆਂ ਹਾਰਡ ਕਾਪੀਜ਼ ਆਉਣੀਆਂ, ਇਹ ਟੇਕਸ 48 ਆਵਰਸ ਟੂ 72 ਆਵਰਸ, 2 ਤੋਂ 3 ਦਿਨ ਦਾ ਉਹਨਾਂ ਰੱਖਿਆ ਜੀ, 3 ਦਿਨ 'ਚ ਆਉਣਗੀਆਂ। ਉਹ ਜਦੋਂ 3 ਦਿਨ 'ਚ ਆ ਗਈਆਂ, ਫਿਰ ਅਸੀਂ ਪੀਲ ਹੈਲਥ ਵਾਲਿਆਂ ਕੋਲ ਇੱਕ ਚਿੱਠੀ ਲੈਣੀ ਹੈ ਜੀ ਕਿ ਇਸ ਬੰਦੇ ਨੂੰ ਕੋਈ ਇਹੋ ਜਿਹੀ ਡਿਜ਼ੀਜ਼ ਨਹੀਂ ਸੀ, ਕੰਟੀਜੀਅਸ ਡਿਜ਼ੀਜ਼, ਕਿ ਉਹ ਮੁਲਕ ਜਿਹੜਾ ਜਿੱਥੇ ਵੀ ਭੇਜਣੀ ਹੈ ਉਹ ਬੋਡੀ ਲੈਣ ਤੋਂ ਇਨਕਾਰ ਕਰ ਦੇਵੇ। ਉਹ ਜਦੋਂ ਆ ਗਈ, ਫਿਰ ਅਸੀਂ ਉਸ ਮੁਲਕ ਦੇ ਕੌਂਸਲ ਜਨਰਲ ਜਾਂ ਅੰਬੈਸੀ ਦੇ ਕੋਲ ਜਾਂਦੇ ਹਾਂ ਜੀ, ਉਸ ਡਿਸੀਜ਼ ਦਾ ਪਾਸਪੋਰਟ ਲੈ ਕੇ, ਉਹਦੇ ਟਰੈਵਲ ਡਾਕੂਮੈਂਟ ਲੈ ਕੇ, ਡੈਥ ਸਰਟੀਫਿਕੇਟ ਲੈ ਕੇ ਅਤੇ ਹੈਲਥ ਦੀ ਲੈ ਕੇ, ਫਿਰ ਉਹਨਾਂ ਨੇ ਸਾਨੂੰ ਮਨਜ਼ੂਰੀ ਲੈ ਕੇ ਦੇਣੀ ਹੈ ਉਸ ਮੁਲਕ ਦੇ ਵਿੱਚੋਂ ਕਿ ਯੈਸ ਯੂ ਕੈਨ ਸੈਂਡ ਦਾ ਬੋਡੀ ਟੂ ਇੰਡੀਆ ਔਰ ਪਾਕਿਸਤਾਨ ਔਰ ਇੰਗਲੈਂਡ ਔਰ ਆਸਟ੍ਰੇਲੀਆ, ਵੇਅਰ ਐਵਰ, ਅਤੇ ਉਹ ਫਿਰ ਅਸੀਂ ਉਸ ਤੋਂ ਬਾਅਦ ਫਿਰ ਫਲਾਈਟ ਬੁਕਿੰਗ ਹੋਣੀ ਹੈ ਜੀ। ਉਹ ਸਾਰੇ ਜਿਹੜੇ ਡਾਕੂਮੈਂਟਸ ਨੇ ਜੀ, ਉਹ ਜਿਹੜੀ ਬ੍ਰੋਕਰੇਜ ਹੈ ਨਾ, ਜਿਹੜੀ ਕਾਰਗੋ ਵਾਲੇ ਨੇ ਜਿਹਨਾਂ ਨੇ ਬੋਡੀ ਜਹਾਜ਼ ਦੇ ਵਿੱਚ ਭੇਜਣੀ ਆ, ਉਹ ਸਾਰਾ ਪੇਪਰ ਵਰਕ ਕੰਪਲੀਟ ਹੋਣਾ ਜੀ ਉੱਥੇ। ਜਿੰਨੀ ਦੇਰ ਤੱਕ ਉਹ ਪੇਪਰ ਵਰਕ ਕੰਪਲੀਟ ਨਹੀਂ, ਉਨੀ ਦੇਰ ਤੱਕ ਉਹਨਾਂ ਨੇ ਬੋਡੀ ਐਕਸੈਪਟ ਨਹੀਂ ਕਰਨੀ। ਸੋ ਇਹ ਤਕਰੀਬਨ 8-10 ਦਿਨ ਪੂਰਾ ਵੀ ਅਸੀਂ ਵੱਧ ਤੋਂ ਵੱਧ ਵੀ ਜ਼ੋਰ ਲਾਈਏ ਜੀ, ਫਿਰ ਵਿੱਚ ਵੀਕਐਂਡ ਆ ਜਾਂਦੇ ਜੀ, ਵਿੱਚ ਕਈ ਵਾਰ ਲੌਂਗ ਵੀਕਐਂਡ ਆ ਜਾਣਾ ਜੀ। ਉਹ ਗਵਰਨਮੈਂਟ ਫੰਟਾਰੀਓ ਨੂੰ ਮੈਂ ਬੇਨਤੀ ਕਈ ਵਾਰੀ ਕਰ ਚੁੱਕਾ ਕਿ ਜਿਹੜਾ 3 ਦਿਨ ਦਾ ਚੱਕਰ ਆ ਜੀ, ਸਾਨੂੰ ਨਾ ਪਾਇਆ ਕਰੋ, ਕਿਉਂਕਿ ਪਿੱਛੇ ਗਰੀਵਿੰਗ ਫੈਮਿਲੀ ਸਫ਼ਰ ਕਰ ਰਹੀ ਆ। ਉਹਨਾਂ ਨੂੰ ਮੈਂ ਕਿਹਾ ਵੀ ਥੰਡਰ ਬੇ ਤੋਂ ਕਿਉਂ, ਗਵਰਨਮੈਂਟ ਆਫ ਇੰਟਰਵਿਊ ਤਾਂ ਇੱਥੋਂ ਕੰਮ ਕਰਦੀ ਹੈ, ਜੇ ਬਾਕੀ ਸਾਰੀਆਂ ਐਮਰਜੈਂਸੀ ਸਰਵਿਸ ਨੇ, ਐਮਰਜੈਂਸੀ ਪਾਸਪੋਰਟ, ਕੈਨੇਡੀਅਨ ਪਾਸਪੋਰਟ ਸਰਵਿਸ ਆ, ਹੋਰ ਸਾਰੀਆਂ ਵੀਜ਼ਾ ਸਰਵਿਸ ਨੇ ਕੌਂਸਲ ਜਨਰਲ ਆਫ ਇੰਡੀਆ ਤੋਂ, ਅਤੇ ਇਹ ਵੀ ਕੋਈ ਐਮਰਜੈਂਸੀ ਸਰਵਿਸ, ਆਮ ਵਰਕਿੰਗ ਆਨ ਇਟ, ਇਹ ਹੋਣੀ ਚਾਹੀਦੀ ਹੈ ਤਾਂ ਕਿ ਸਾਨੂੰ ਡੈਥ ਸਰਟੀਫਿਕੇਟ ਦਾ ਜਿਹੜਾ 72 ਘੰਟੇ ਦਾ ਡਿਲੇ ਨਾ ਹੋਵੇ, ਅਸੀਂ ਜਲਦੀ ਤੋਂ ਜਲਦੀ ਜਿਹੜੀ ਬੋਡੀ ਹੈ ਨਾ ਉਹ ਭੇਜ ਸਕੀਏ ਜੀ।
ਠੀਕ ਹੈ, ਇੱਕ ਆਖਰੀ ਚੀਜ਼ ਆ ਕਿ ਸਮਟਾਈਮਸ ਸਾਡੇ ਇੱਥੇ ਕੈਨੇਡਾ 'ਚ ਰੂਲ ਹੈਗਾ ਅਸਿਸਟਡ ਜਿਹੜਾ ਡੈਥ ਦਾ ਹੈਗਾ ਰੂਲ ਲੈ ਕੇ ਆਏ ਸੀ, ਮੈਨੂੰ ਯਾਦ ਆ ਸਾਡੇ ਹੁੰਦੇ ਕਰੰਟ ਹੈਲਥ ਮਿਨਿਸਟਰ ਜੀ ਐਨ ਫਿਲਪੋਟ ਔਰ ਇਹਨਾਂ ਨੇ ਲੈ ਕੇ ਆਏ ਸੀ, ਸੋ ਉਸ ਕੇਸ ਦੇ ਵਿੱਚ ਤੁਹਾਡੇ ਨਾਲ ਕੋਈ ਲਿੰਕ ਹੋ ਜੁੜਿਆ ਜਾ ਸਕਦਾ ਜਾਂ ਉਸ ਤੁਹਾਡੇ ਕੋਈ ਕੀ ਹੈਲਪ ਹੋ ਸਕਦੀ ਹੈਗੀ ਆ?
ਮੈਂ ਸਮਝ ਨਹੀਂ ਤੁਹਾਡੀ ਗੱਲ।
ਜਿਹੜੇ ਕੋਈ ਸਾਡੇ ਕੁਛ ਲੋਕ ਜਿਹੜੇ ਬਿਲਕੁਲ ਹੁਣ ਆਲਮੋਸਟ ਡੈਥ ਦੇ ਕਰੀਬ ਹੈਗੇ ਨੇ, ਪਤਾ ਹੀ ਹੈ ਕਿ ਹੁਣ ਉਹ ਨਹੀਂ ਕੁਛ ਉਹਨਾਂ ਦਾ ਹੋ ਸਕਦਾ, ਤਾਂ ਸਾਡੇ ਕੈਨੇਡਾ 'ਚ ਰੂਲ ਹੈਗਾ ਅਤੇ ਪਲੱਸ ਇਨ ਕੇਸ ਕਿਸੇ ਨੂੰ ਪਰਿਵਾਰ ਨੂੰ ਲੱਗਦਾ ਹੈ ਕਿ ਜੀ ਹੁਣ ਸਾਡਾ ਪਰਿਵਾਰ ਦਾ ਜੀ ਜਿਹੜਾ ਜਾ